You're with SBS Radio.
ਦੋਸਤੋ, ਜਦੋਂ ਤੁਸੀਂ ਕੋਈ ਨਵਾਂ ਹੋਮ ਲੋਨ ਲੈਂਦੇ ਹੋ ਜਾਂ ਫਿਰ ਮੁੜ ਤੋਂ ਫਾਈਨੈਂਸ ਕਰਵਾਉਂਦੇ ਹੋ ਤਾਂ ਤੁਹਾਨੂੰ ਇੱਕ ਫਿਕਸਡ ਟਰਮ ਅਤੇ ਵੇਰੀਏਬਲ ਹੋਮ ਲੋਨ ਵਾਲੇ ਕਰਜ਼ੇ ਦੇ ਵਿੱਚ ਚੋਣ ਕਰਨ ਲਈ ਕਿਹਾ ਜਾਂਦਾ ਹੈ। ਤੁਹਾਡੀ ਵਿੱਤੀ ਸਥਿਤੀ ਅਤੇ ਨਿੱਜੀ ਤਰਜੀਹ ਦੇ ਆਧਾਰ 'ਤੇ ਦੋਵਾਂ ਦੇ ਆਪਣੇ ਵਿਲੱਖਣ ਲਾਭ ਅਤੇ ਚੁਣੌਤੀਆਂ ਹੁੰਦੀਆਂ ਨੇ। ਸੈਟਲਮੈਂਟ ਗਾਈਡ ਦਾ ਇਹ ਐਪੀਸੋਡ ਤੁਹਾਨੂੰ ਦੱਸੇਗਾ ਕਿ ਫਿਕਸਡ ਟਰਮ ਅਤੇ ਵੇਰੀਏਬਲ ਹੋਮ ਲੋਨ ਕਿਵੇਂ ਕੰਮ ਕਰਦੇ ਹਨ। ਪਾਰਸ ਨਾਗਪਾਲ ਦੀ ਜ਼ੁਬਾਨੀ ਪੇਸ਼ ਹੈ ਇਹ ਖਾਸ ਰਿਪੋਰਟ। ਜਦੋਂ ਤੁਸੀਂ ਕਿਸੇ ਵਿੱਤੀ ਸੰਸਥਾ ਤੋਂ ਇੱਕ ਫਿਕਸਡ ਟਰਮ ਤੇ ਕਰਜ਼ਾ ਲੈਂਦੇ ਹੋ ਤਾਂ ਤੁਹਾਡੇ ਕਰਜ਼ੇ ਤੇ ਤੁਸੀਂ ਜੋ ਵਿਆਜ ਦੀ ਅਦਾਇਗੀ ਕਰਦੇ ਹੋ ਉਹ ਨਿਸ਼ਚਿਤ ਸਮੇਂ ਦੀ ਮਿਆਦ ਲਈ ਨਹੀਂ ਬਦਲਦੀ, ਭਾਵੇਂ ਤੁਹਾਡਾ ਰਿਣਦਾਤਾ ਆਪਣੀਆਂ ਵਿਆਜ ਦਰਾਂ ਨੂੰ ਬਦਲ ਦੇਵੇ। ਇੱਕ ਫਿਕਸਡ ਰੇਟ ਹੋਮ ਲੋਨ ਉਹ ਲੋਨ ਹੁੰਦਾ ਹੈ ਜਿੱਥੇ ਤੁਸੀਂ ਕਿਸੇ ਵਿੱਤੀ ਸੰਸਥਾ ਤੋਂ ਇੱਕ ਨਿਸ਼ਚਿਤ ਸਮੇਂ ਲਈ ਇੱਕ ਨਿਸ਼ਚਿਤ ਦਰ ਤੇ ਕਰਜ਼ਾ ਲੈਂਦੇ ਹੋ ਅਤੇ ਇਸ ਉੱਤੇ ਵਿਆਜ ਦਰ ਨਿਸ਼ਚਿਤ ਮਿਆਦ ਲਈ ਨਹੀਂ ਬਦਲਦੀ, ਬੇਸ਼ੱਕ ਬੈਂਕਾਂ ਦੀਆਂ ਵਿਆਜ ਦਰਾਂ ਵੱਧ ਜਾਂ ਘੱਟ ਜਾਣ। ਮੋਰਗੇਜ ਬ੍ਰੋਕਰ ਪੀਟਰ ਰੂਡੋਕ ਆਪਣੀ ਪਤਨੀ ਨਾਲ ਮੈਲਬਰਨ ਦੇ ਪੂਰਬੀ ਉਪਨਗਰਾਂ ਵਿੱਚ ਮੋਰਗੇਜ ਚੁਆਇਸ ਨਾਮਕ ਇੱਕ ਕਾਰੋਬਾਰ ਚਲਾਉਂਦੇ ਨੇ। ਉਹ ਕਹਿੰਦੇ ਹਨ ਕਿ ਨਿਸ਼ਚਿਤ ਮਿਆਦ ਆਮ ਤੌਰ ਤੇ 1 ਤੋਂ 4 ਸਾਲਾਂ ਦੀ ਹੁੰਦੀ ਹੈ।
A fixed rate loan where you agree with your lender how long you're going to fix your loan for. So it may still be a 25 or a 30 year loan term, but you agree that you want to fix the rate for example, 3 years. You now know what the interest rate is. The Reserve Bank can change things, but it won't change the interest rate on your loan.
ਸਥਿਰਤਾ ਅਤੇ ਨਿਸ਼ਚਿਤਤਾ ਦੇ ਕਾਰਨ ਬਹੁਤ ਸਾਰੇ ਕਰਜ਼ਾ ਲੈਣ ਵਾਲਿਆਂ ਲਈ ਫਿਕਸਡ ਟਰਮ ਕਰਜ਼ਾ ਇੱਕ ਆਕਰਸ਼ਕ ਵਿਕਲਪ ਹੁੰਦਾ ਹੈ ਕਿਉਂਕਿ ਇਹ ਵਿਆਜ ਦਰਾਂ ਵਿੱਚ ਕਿਸੇ ਸੰਭਾਵੀ ਵਾਧੇ ਤੋਂ ਬਚਾਉਂਦਾ ਹੈ। ਪਰ ਇਸ ਦੇ ਨਾਲ ਹੀ ਜੇ ਵਿਆਜ ਦਰ ਵਿੱਚ ਗਿਰਾਵਟ ਆਉਂਦੀ ਹੈ ਤਾਂ ਤੁਹਾਨੂੰ ਬਾਕੀ ਦੀ ਮਿਆਦ ਤੇ ਨਿਰਧਾਰਿਤ ਦਰ ਤੇ ਕਰਜ਼ੇ ਦੀ ਅਦਾਇਗੀ ਕਰਨਾ ਜਾਰੀ ਰੱਖਣਾ ਪਵੇਗਾ, ਜੋ ਕਿ ਨਵੀਂ ਦਰ ਤੋਂ ਵੱਧ ਵੀ ਹੋ ਸਕਦੀ ਹੈ। ਸ਼੍ਰੀ ਰੂਡੋਕ ਕਹਿੰਦੇ ਹਨ ਕਿ ਬੈਂਕ ਚਾਹੁੰਦੇ ਹਨ ਕਿ ਗਾਹਕ ਵਿਆਜ ਦਰ ਨੂੰ ਤੁਰੰਤ ਲੌਕ ਕਰ ਲੈਣ।
If you're the sort of person that's not going to be paying over and above the minimum repayments, fixed rate loans are a very, very good option at the moment because they're lower than variable and you've got surety over whatever period of time that you agree with your lender.
ਸ਼੍ਰੀ ਰੂਡੋਕ ਦਾ ਕਹਿਣਾ ਹੈ ਕਿ ਜੇ ਤੁਸੀਂ ਆਪਣੀ ਅਦਾਇਗੀ ਪ੍ਰਤੀ ਵਧੇਰੇ ਲਚਕਦਾਰ ਪਹੁੰਚ ਨੂੰ ਤਰਜੀਹ ਦਿੰਦੇ ਹੋ ਤਾਂ ਇੱਕ ਵੇਰੀਏਬਲ ਲੋਨ ਤੁਹਾਡੇ ਲਈ ਬਿਹਤਰ ਵਿਕਲਪ ਹੋ ਸਕਦਾ ਹੈ। ਇੱਕ ਵੇਰੀਏਬਲ ਰੇਟ ਲੋਨ ਉਹ ਵਿਕਲਪ ਹੁੰਦਾ ਹੈ ਜਿੱਥੇ ਵਿਆਜ ਦਰ ਉੱਪਰ ਜਾਂ ਹੇਠਾਂ ਜਾ ਸਕਦੀ ਹੈ। ਇਹ ਮੁੱਖ ਤੌਰ 'ਤੇ ਰਿਜ਼ਰਵ ਬੈਂਕ ਦੇ ਫੈਸਲੇ ਦੁਆਰਾ ਚਲਾਇਆ ਜਾਂਦਾ ਹੈ ਅਤੇ ਇੱਕ ਵਾਰ ਜਦੋਂ ਇਹ ਵਿਆਜ ਦਰਾਂ ਵਿੱਚ ਕਿਸੇ ਵੀ ਬਦਲਾਅ ਦੀ ਘੋਸ਼ਣਾ ਕਰਦਾ ਹੈ ਤਾਂ ਬੈਂਕ ਆਮ ਤੌਰ 'ਤੇ ਇਸ ਦੀ ਪਾਲਣਾ ਕਰਦੇ ਨੇ।
You will be set a minimum required repayment based on your loan term, but you can pay more into that loan if you want to. You can't pay less. So if you pay more into the loan, you can obviously pay the loan off sooner. And as you build up a buffer of extra payments, if you want to, you can redraw those repayments back out of the loan.
ਜੇਕਰ ਆਸਟ੍ਰੇਲੀਆ ਦਾ ਰਿਜ਼ਰਵ ਬੈਂਕ ਵਿਆਜ ਦਰਾਂ ਨੂੰ ਘਟਾਉਂਦਾ ਹੈ ਤਾਂ ਤੁਸੀਂ ਵਧੇਰੇ ਰਕਮ ਦਾ ਭੁਗਤਾਨ ਕਰਨਾ ਜਾਰੀ ਰੱਖ ਸਕਦੇ ਹੋ ਅਤੇ ਵੇਰੀਏਬਲ ਲੋਨ ਤੁਹਾਡੇ ਲੋਨ ਨੂੰ ਤੇਜ਼ੀ ਨਾਲ ਵਾਪਸ ਕਰਨ ਵਿੱਚ ਤੁਹਾਡੀ ਮਦਦ ਕਰਦਾ ਹੈ। ਦੂਜੇ ਪਾਸੇ ਜੇਕਰ ਵਿਆਜ ਦਰਾਂ ਵੱਧ ਜਾਂਦੀਆਂ ਨੇ ਤਾਂ ਤੁਹਾਡੀ ਅਦਾਇਗੀ ਵੀ ਵੱਧ ਸਕਦੀ ਹੈ। ਜੇ ਤੁਸੀਂ ਵਧੇਰੇ ਅਦਾਇਗੀ ਲਈ ਵਚਨਬੱਧ ਨਹੀਂ ਹੋ ਤਾਂ ਇਹ ਸੰਭਾਵਿਤ ਤੌਰ 'ਤੇ ਇੱਕ ਸਮੱਸਿਆ ਹੋ ਸਕਦੀ ਹੈ। ਕੇਵਿਨ ਡੇਵਿਸ ਮੈਲਬਰਨ ਯੂਨੀਵਰਸਿਟੀ ਵਿੱਚ ਇੱਕ ਵਿੱਤ ਦੇ ਪ੍ਰੋਫੈਸਰ ਨੇ। ਉਹ ਕਹਿੰਦੇ ਹਨ ਕਿ ਇੱਕ ਆਫਸੈਟ ਖਾਤਾ ਇੱਕ ਅਜਿਹੀ ਮਹੱਤਵਪੂਰਨ ਵਿਸ਼ੇਸ਼ਤਾ ਹੈ ਜੋ ਕਿ ਆਮ ਤੌਰ 'ਤੇ ਸਿਰਫ ਇੱਕ ਵੇਰੀਏਬਲ ਹੋਮ ਲੋਨ ਦੇ ਨਾਲ ਹੀ ਜੁੜਿਆ ਹੁੰਦਾ ਹੈ।
Those mortgage offset accounts or redraw accounts provide you with a facility to build up surplus funds, reduce the interest you're paying on your mortgage because you're paying the amount down, and have the flexibility to redraw funds rather than use a credit card or some other form of financing if you suddenly need to re-access that cash.
ਆਫਸੈਟ ਖਾਤੇ ਵਿੱਚ ਰੱਖਿਆ ਗਿਆ ਪੈਸਾ ਲੋਨ ਦੇ ਬਕਾਏ ਨੂੰ ਘਟਾ ਕੇ ਉਸ ਰਕਮ ਤੇ ਵਿਆਜ ਨੂੰ ਘਟਾਉਂਦਾ ਹੈ। ਉਦਾਹਰਨ ਦੇ ਲਈ, ਜੇ ਕਿਸੇ ਕੋਲ ਇੱਕ ਵੇਰੀਏਬਲ ਹੋਮ ਲੋਨ ਤੇ $4,00,000 ਦਾ ਕਰਜ਼ਾ ਹੈ ਅਤੇ ਉਸਦੇ ਆਫਸੈਟ ਖਾਤੇ ਵਿੱਚ ਤਕਰੀਬਨ $1,00,000 ਹੈ ਤਾਂ ਉਹ ਸਿਰਫ $3,00,000 ਤੇ ਹੀ ਵਿਆਜ ਦੇਵੇਗਾ। ਬਹੁਤ ਸਾਰੇ ਰਿਣਦਾਤਾ ਹੋਮ ਲੋਨ ਨੂੰ ਵੇਰੀਏਬਲ ਅਤੇ ਫਿਕਸਡ ਰੇਟ ਲੋਨ ਵਿੱਚ ਵੰਡਣ ਦੀ ਪੇਸ਼ਕਸ਼ ਕਰਦੇ ਨੇ। ਤੁਸੀਂ ਆਪਣੇ ਕਰਜ਼ੇ ਨੂੰ ਉਸ ਤਰੀਕੇ ਨਾਲ ਵੰਡ ਸਕਦੇ ਹੋ ਜੋ ਤੁਹਾਡੇ ਲਈ ਸਭ ਤੋਂ ਵਧੀਆ ਹੈ। ਸ਼੍ਰੀ ਰੂਡੋਕ ਕਹਿੰਦੇ ਹਨ ਕਿ ਵੇਰੀਏਬਲ ਅਤੇ ਫਿਕਸਡ ਰੇਟ ਲੋਨ ਲਈ ਫੈਸਲਾ ਕਰਦੇ ਸਮੇਂ ਸੋਚਣ ਵਾਲੀਆਂ ਸਭ ਤੋਂ ਮਹੱਤਵਪੂਰਨ ਚੀਜ਼ਾਂ ਵਿੱਚੋਂ ਇੱਕ ਬ੍ਰੇਕ ਲਾਗਤ ਹੈ, ਜੋ ਕਿ ਕਰਜ਼ਾ ਲੈਣ ਵਾਲੇ ਨੂੰ ਉਸ ਸਮੇਂ ਅਦਾ ਕਰਨੀ ਪੈ ਸਕਦੀ ਹੈ ਜਦੋਂ ਉਹ ਮਿਆਦ ਖਤਮ ਹੋਣ ਤੋਂ ਪਹਿਲਾਂ ਫਿਕਸਡ ਰੇਟ ਲੋਨ ਨੂੰ ਤੋੜਨ ਦਾ ਫੈਸਲਾ ਕਰਦਾ ਹੈ। ਇਹ ਬ੍ਰੇਕ ਲਾਗਤ ਬਦਲਾਅ ਦੇ ਸਮੇਂ ਵਿਆਜ ਦਰਾਂ ਤੇ ਆਧਾਰਿਤ ਹੁੰਦੀ ਹੈ, ਜੋ ਉਸ ਦਰ ਨਾਲੋਂ ਵੱਧ ਜਾਂ ਘੱਟ ਹੋ ਸਕਦੀ ਹੈ ਜਿਸ ਤੇ ਤੁਸੀਂ ਕਰਜ਼ੇ ਨੂੰ ਲੌਕ ਕੀਤਾ ਹੋਇਆ ਹੈ।
If you're locked in at 3% now for another 2 years and you wanted to break out of that fixed rate loan and the bank can now only sell the money to someone else at 2%, they're missing out on 1% of whatever your loan amount is. So they're going to charge you as a penalty to get out of your fixed rate loan that 1% times the remainder of your term, so another 2 years. It can add up to a lot of money.
ਦੂਜੇ ਪਾਸੇ ਜੇ ਵਿਆਜ ਦਰਾਂ ਵੱਧ ਜਾਂਦੀਆਂ ਨੇ ਅਤੇ ਤੁਸੀਂ ਆਪਣੇ ਲੋਨ ਦੀ ਮਿਆਦ ਤੋਂ ਬਾਹਰ ਹੋਣਾ ਚਾਹੁੰਦੇ ਹੋ ਤਾਂ ਬੈਂਕ ਨੂੰ ਉਸ ਪੈਸੇ ਨੂੰ ਕਿਸੇ ਹੋਰ ਕਰਜ਼ਾ ਲੈਣ ਵਾਲੇ ਨੂੰ ਉਧਾਰ ਦੇਣ ਵਿੱਚ ਕੋਈ ਸਮੱਸਿਆ ਨਹੀਂ ਹੋਵੇਗੀ, ਕਿਉਂਕਿ ਉਹਨਾਂ ਨੇ ਤੁਹਾਨੂੰ ਘੱਟ ਦਰ ਤੇ ਲੌਕ ਕਰ ਦਿੱਤਾ ਸੀ। ਸ਼੍ਰੀ ਰੂਡੋਕ ਕਹਿੰਦੇ ਹਨ ਕਿ ਇਤਿਹਾਸਕ ਤੌਰ ਤੇ ਘੱਟ ਵਿਆਜ ਦਰਾਂ ਦੇ ਮੱਦੇਨਜ਼ਰ ਜੇ ਤੁਸੀਂ ਹੁਣ ਲੌਕ ਇਨ ਕਰਦੇ ਹੋ ਤਾਂ ਦਰਾਂ ਦੀ ਸੰਭਾਵਿਤ ਗਤੀ ਸਿਰਫ ਉੱਪਰ ਵੱਲ ਨੂੰ ਹੈ। ਕਈ ਵਾਰ ਬੈਂਕ ਚਾਹੁੰਦੇ ਹਨ ਕਿ ਕੁਝ ਰਿਣਦਾਤਾ ਇੱਕ ਰਿਣਦਾਤਾ ਗਿਰਵੀਨਾਮਾ ਬੀਮਾ ਜਾਂ LMI ਖਰੀਦਣ, ਜੋ ਕਿ ਇੱਕ ਅਜਿਹਾ ਬੀਮਾ ਹੈ ਜੋ ਰਿਣਦਾਤਾ ਦੀ ਉਦੋਂ ਸੁਰੱਖਿਆ ਕਰਦਾ ਹੈ ਜਦੋਂ ਕੋਈ ਉਧਾਰ ਲੈਣ ਵਾਲਾ ਕਰਜ਼ਾ ਵਾਪਸ ਨਹੀਂ ਕਰ ਸਕਦਾ। ਮੈਲਬਰਨ ਯੂਨੀਵਰਸਿਟੀ ਦੇ ਪ੍ਰੋਫੈਸਰ ਕੇਵਿਨ ਡੇਵਿਸ ਦਾ ਕਹਿਣਾ ਹੈ ਕਿ ਇਹ ਬੀਮਾ ਇੱਕ ਅਸਧਾਰਨ ਬੀਮਾ ਹੈ, ਕਿਉਂਕਿ ਹੋਰ ਬੀਮਾ ਪਾਲਿਸੀਆਂ ਦੇ ਉਲਟ ਇਹ ਰਿਣਦਾਤਾ ਮੌਰਗੇਜ ਬੀਮਾ ਤੁਹਾਨੂੰ ਲਾਭ ਨਹੀਂ ਦਿੰਦਾ। ਭਾਵੇਂ ਤੁਸੀਂ ਪ੍ਰੀਮੀਅਮ ਦਾ ਭੁਗਤਾਨ ਕਰ ਰਹੇ ਹੋ, ਪਰ ਇਹ ਬੈਂਕ ਦੇ ਪੱਖ ਵਿੱਚ ਕੰਮ ਕਰਦਾ ਹੈ।
If the amount you're borrowing is 80% or more of the purchase price, then the banks are generally going to require you to take out what's referred to as lender's mortgage insurance, which is insurance against you, the buyer, defaulting. Now, one of the problems with this whole these things is that you, the buyer, end up paying that insurance, but it doesn't insure you against anything. It simply insures the bank if you default on the loan. And they can't get their money back from you, they will get their money from the insurance company.
ਇਸ ਬਾਰੇ ਵਧੇਰੇ ਜਾਣਕਾਰੀ ਹਾਸਲ ਕਰਨ ਲਈ ਤੁਸੀਂ ਸਰਕਾਰ ਦੀ ਮਨੀ ਸਮਾਰਟ ਵੈਬਸਾਈਟ ਤੇ ਜਾ ਸਕਦੇ ਹੋ ਜਾਂ ਫਿਰ ਲਾਇਸੈਂਸ ਸ਼ੁਦਾ ਮਾਰਗੇਜ ਬ੍ਰੋਕਰ ਨਾਲ ਵੀ ਗੱਲ ਕਰ ਸਕਦੇ ਹੋ। ਇਹ ਜਾਣਕਾਰੀ SBS ਤੋਂ ਸਨੇਹਾ ਕ੍ਰਿਸ਼ਨਨ ਦੀ ਮਦਦ ਦੇ ਨਾਲ ਪੰਜਾਬੀ ਭਾਸ਼ਾ ਵਿੱਚ ਪਾਰਸ ਨਾਗਪਾਲ ਦੁਆਰਾ ਤੁਹਾਡੇ ਅੱਗੇ ਪੇਸ਼ ਕੀਤੀ ਗਈ ਹੈ।
You with SBS Radio.